ਜਿਸ ਵੱਡੇ ਪੱਥਰ ਤੇ ਬੈਠੇ ਸੰਤ ਜੀ ਗੱਲਾਂ ਕਰ ਰਹੇ ਸਨ, ਉਸ ਦੇ ਪਿੱਛੇ ਇੱਕ ਹੋਰ ਉੱਚਾ ਪੱਥਰ ਜਿਹਾ ਸੀ ਜਿਸ ਦੇ ਨਾਲ ਇੱਕ ਬੰਗਾਲੀ ਸੰਤ ਵੀ ਬੈਠੇ ਸਨ। ਉਹ ਸੰਤ ਬਿਮਲਾ ਸਿੰਘ ਹੋਰਾਂ ਦੀ ਵਾਰਤਾਲਾਪ ਸੁਣਦੇ ਰਹੇ। ਜੀਵਨ ਮੁਕਤੀ ਵਾਲੇ ਸੰਤ ਦਾ ਫਿਰ ਜਗਤ ਵਿੱਚ ਆ ਕੇ ਵਸਣਾ ਤੇ ਪਰ ਉਪਕਾਰ ਕਰਨਾ ਸੁਣ ਕੇ ਅਸਚਰਜ ਹੋ ਰਹੇ ਸਨ। ਉਹ ਹੁਣ ਉਥੋਂ ਉੱਠ ਕੇ ਸਨਮੁਖ ਆ ਗਏ ਤੇ ਨਮਸਕਾਰ ਕਰਕੇ ਬੈਠ ਗਏ। ਆਖਣ ਲੱਗੇ, ਜੇ ਮੈਂ ਤੁਹਾਡੀ ਗੱਲਬਾਤ ਵਿੱਚ ਵਿਘਨ ਨਾ ਪਾ ਰਿਹਾ ਹਾਂ ਤਾਂ ਮੈਂ ਆਪ ਜੀ ਤੋਂ ਕੁਝ ਪੁੱਛਣਾ ਚਾਹੁੰਦਾ ਕਿ ਜੀਵਨ ਮੁਕਤ ਹੋਣ ਦਾ ਰਸ ਤੇ ਆਨੰਦ ਕੀ ਤੇ ਦੁਨੀਆਂ ਦੇ ਬਖੇੜੇ ਕੀ। ਮੈਂ ਹੁਣ ਇਸ ਥਾਂ ਤੋਂ 200 ਕੋ ਉੱਤੇ ਪਹਾੜ ਵਿੱਚ ਇਕਾਂਤ ਵਿੱਚ 2 ਸਾਲ ਕੱਟ ਕੇ ਆਇਆ। ਇਹੋ ਜਿਹਾ ਰਸ ਪ੍ਰਵਿਰਤੀ ਵਿੱਚ ਕਿੱਥੇ ਹੈ ਜੋ ਇਕਾਂਤ ਵਿੱਚ ਹੈ। ਆਪ ਕਹਿ ਰਹੇ ਸਾਓ ਕਿ ਜੀਵਨ ਮੁਕਤੀ ਵਾਲਾ ਵੀ ਹੋਵੇ ਤੇ ਆਪਣਾ ਹੀ ਨਹੀਂ ਸਗੋਂ ਦੁਨੀਆਂ ਦੇ ਬਖੇੜੇ ਸਹੇੜ ਕੇ ਵੀ ਫਿਰ ਸੁਖੀ ਹੋ ਰਵੇ, ਇਹ ਗੱਲ ਕਿਵੇਂ ਹੋ ਸਕਦੀ ਹੈ? ਸੰਤ ਜੀ ਆਖਣ ਲੱਗੇ, ਭਾਈ ਗੱਲ ਤੇ ਇਸ ਤਰ੍ਹਾਂ ਹੈ, ਪਰ ਜਿਹੜੀ ਗੱਲ ਹੁਣੇ ਇੱਥੇ ਚੱਲ ਰਹੀ ਹੈ ਨਾ, ਉਹ ਸਗੋਂ ਇਸ ਤੋਂ ਉਲਟੇ ਪਾਸੇ ਵੱਲ ਹੋ ਰਹੀ ਹੈ। ਜੀਵਨ ਮੁਕਤੀ ਵਾਲਾ ਵਿਅਕਤੀ ਪ੍ਰਵਿਰਤੀ ਕਰੇ, ਜਗਤ ਵਿੱਚ ਆਵੇ, ਸੇਵਾ ਕਰੇ, ਭਾਵ ਇਹ ਨਹੀਂ ਚੱਲ ਰਿਹਾ, ਬਲਕਿ ਇਸ ਵੇਲੇ ਗੱਲ ਇਹ ਹੋ ਰਹੀ ਹੈ ਕਿ ਜਗਤ ਦੇ ਪਰ ਉਪਕਾਰੀ ਜੋ ਪਰਮੇਸ਼ਰ ਵਿੱਚ ਨਿਸ਼ਠਾ ਭਗਤੀ ਧਾਰਨ ਤੋਂ ਬਿਨਾਂ, ਅਰਥਾਤ ਆਪਣੇ ਵਾਹਿਗੁਰੂ ਜੋ ਸਮੂਹ ਪਰਉਪਕਾਰ ਦਾ ਦਾਤਾ ਹੈ ਉਸ ਦੀ ਛਾਂ ਪ੍ਰਾਪਤ ਕੀਤੇ ਬਿਨਾਂ ਜਦੋਂ ਜਗਤ ਦਾ ਉਪਕਾਰ ਕਰਦੇ ਨੇ ਨਾ, ਤਾਂ ਉਹਨਾਂ ਨੂੰ ਕਈ ਵਾਰ ਘਬਰਾਹਟ, ਉਦਾਸੀ ਤੇ ਫਿਰ ਪਰਉਪਕਾਰ ਦਾ ਤਿਆਗ, ਇਹ ਕੁਝ ਇਸ ਤਰ੍ਹਾਂ ਦੀ ਅਵਸਥਾ ਵਿੱਚ ਲੈ ਆਉਂਦਾ ਕਿ ਅੰਤ ਦੁਖੀ ਹੋ ਕੇ ਉਹ ਸਾਰਾ ਕੁਝ ਛੱਡ ਬੈਠਦੇ ਨੇ। ਇਸ ਲਈ ਪਰਉਪਕਾਰ ਦੀ ਭਾਵਨਾ ਵਾਲੇ ਨੂੰ ਚਾਹੀਦਾ ਹੈ ਕਿ ਉਹ ਸਾਈਂ ਵਿੱਚ ਆਪਣਾ ਮਨ ਟਿਕਾ ਕੇ ਉੱਚੇ ਜੀਵਨ ਦਾ ਆਦਰਸ਼ ਬਣਾ ਕੇ ਦੁਨੀਆਂ ਦਾ ਪਰਉਪਕਾਰ ਕਰੇ। ਜਿਸ ਦੇ ਅੰਦਰ ਕੋਈ ਉੱਚਾ ਸੁੱਚਾ ਤੇ ਸੱਚੇ ਆਦਰਸ਼ ਦਾ ਆਸਰਾ ਹੀ ਨਹੀਂ, ਉਹ ਕਈ ਵਾਰ ਨਿਰਾਸ਼ਤਾ ਨੂੰ ਜਾ ਪਹੁੰਚਦਾ। ਜਦੋਂ ਕਿ ਪਰਉਪਕਾਰ ਕਰਦਿਆਂ ਠੋਕਰਾਂ ਲੱਗਦੀਆਂ ਨੇ, ਜਗਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪਰਉਪਕਾਰ ਕਰਨ ਵਾਲੇ ਨਾਲ ਇਸ ਦੁਨੀਆਂ ਨੇ ਅਕਸਰ ਅਪਕਾਰ ਹੀ ਕੀਤਾ, ਭਾਵ ਉਸ ਨੂੰ ਦੁੱਖ ਹੀ ਪਹੁੰਚਾਇਆ। ਦੂਜੇ ਪਾਸੇ ਇਤਿਹਾਸ ਅਤੇ ਤਜਰਬਾ ਦੱਸਦਾ ਹੈ ਕਿ ਗਿਆਨਹੀਨ ਉਪਕਾਰੀ ਉਪਕਾਰ ਵਿੱਚ ਗਲਤੀਆਂ ਖਾਂਦੇ ਨੇ ਤੇ ਅਣਜਾਣੇ ਸਗੋਂ ਪਰਉਪਕਾਰ ਦੀ ਬਜਾਏ ਨੁਕਸਾਨ ਕਰ ਬੈਠਦੇ ਨੇ। ਸਗੋਂ ਅਕਸਰ ਕਈ ਵਾਰ ਸਿਆਣਪ ਹੋਏ ਤੋਂ ਬਿਨਾਂ ਉਪਕਾਰ ਕਰਨ ਵਾਲੇ ਆਪਣੀ ਹਉਮੈ ਨੂੰ ਹੀ ਪੱਠੇ ਪਾਉਂਦੇ ਨੇ ਤੇ ਉਹਨਾਂ ਦਾ ਉਪਕਾਰ ਵਾਲਾ ਸੁਭਾਅ ਸਗੋਂ ਉਹਨਾਂ ਦੇ ਲਈ ਹੰਕਾਰ ਤੇ ਅਭਿਮਾਨ ਵਾਲਾ ਕਾਰਨ ਬਣਦਾ। ਇਸ ਕਰਕੇ ਉਹ ਆਪਣੇ ਲਈ ਵੀ ਹਾਨੀਕਾਰਕ ਹੋ ਜਾਂਦੇ ਨੇ। ਫਿਰ ਵੇਖਿਆ ਗਿਆ ਕਿ ਛਲ ਕਰਨ ਵਾਲੇ ਲੋਕ ਉਪਕਾਰ ਨੂੰ ਆਪਣੇ ਮਾੜੇ ਕਰਮਾਂ ਦੀ ਚਾਦਰ ਵੀ ਬਣਾ ਲੈਂਦੇ ਨੇ। ਵੇਖਣ ਵਿੱਚ ਆਇਆ ਕਿ ਸਿਰਫ ਇਖਲਾਕੀ ਆਚਰਣ ਬਣਾਓ ਤੇ ਇਨਸਾਨ ਨਾਲ ਹਮਦਰਦੀ ਕਰੋ ਇਹੋ ਜਿਹਾ ਉਪਦੇਸ਼ ਦੇਣ ਵਾਲੇ ਆਪ ਮਹਾਨ ਸਵਾਰਥੀ ਹੁੰਦੇ ਨੇ ਤੇ ਇਸ ਪਰਦੇ ਦੇ ਹੇਠਾਂ ਆਪਣੀਆਂ ਦੁਕਾਨਾਂ ਚਲਾਉਂਦੇ ਨੇ। ਇਸ ਕਰਕੇ ਦਾਨੇ ਲੋਕਾਂ ਨੇ ਕਿਹਾ ਕਿ ਉਪਕਾਰੀ ਲੋਕਾਂ ਵਿੱਚ ਬਹੁਤ ਸਾਰੀ ਅਕਲ ਦੀ ਲੋੜ ਹੈ, ਪਰ ਗੁਰਮਤ ਦਾ ਵਿਚਾਰ ਇਹ ਹੈ ਕਿ ਉਪਕਾਰੀ ਪੁਰਸ਼ ਐਸਾ ਉੱਚ ਆਚਰਨ ਵਾਲਾ ਹੋਵੇ ਜੋ ਅੰਤਰੀਵ ਹਉਮੈ ਨੂੰ ਵੀ ਸਮਝਦਾ ਹੋਵੇ ਤੇ ਬਾਹਰਲੀ ਹਉਮੈ ਖੁਦਗਰਜ਼ੀ ਤੋਂ ਵੀ ਛੁਟਕਾਰਾ ਪਾ ਚੁੱਕਾ ਹੋਵੇ। ਇਹ ਗੱਲ ਉਸ ਨੂੰ ਪ੍ਰਾਪਤ ਹੁੰਦੀ ਹੈ ਜੋ ਪਰਮੇਸ਼ਰ ਤੇ ਟਿਕਦਾ ਹੈ, ਜੋ ਆਪਣੇ ਕਰਮ ਉਸ ਨੂੰ ਅਰਪਣ ਕਰਦਾ ਹੈ। ਉਸ ਪ੍ਰੇਮ ਰੂਪ ਪਰਮੇਸ਼ਰ ਦੀ ਟੇਕ ਵਾਲੇ ਵਿੱਚ ਪ੍ਰੇਮ ਹੁੰਦਾ ਹੈ, ਜਿਸ ਕਰਕੇ ਉਹ ਉਮਾ ਅਥਵਾ ਉਤਸ਼ਾਹ ਵਾਲੀ ਹਮਦਰਦੀ ਵਿੱਚ ਹੁੰਦਾ ਹੈ। ਉਸਦਾ ਮਨ ਚੜ੍ਹਦੀ ਕਲਾ ਵਿੱਚ ਹੁੰਦਾ, ਸਿਆਣਾ ਹੁੰਦਾ, ਇਸ ਕਰਕੇ ਉਹ ਧਿਆਨ ਨਾਲ ਸਮਝ ਕੇ ਨੇਕੀ ਕਰਦਾ। ਜੋ ਨੇਕੀ ਨੇਕੀ ਦਾ ਫਲ ਲਿਆਵੇ ਉਹ ਵਾਲੀ ਨੇਕੀ ਕਰਦਾ। ਉਹ ਆਪਣੇ ਸਮਝਦਾਰ ਮਨ ਨੂੰ ਵੀ ਵਾਹਿਗੁਰੂ ਜੀ ਦੀ ਰਾਖੀ ਵਿੱਚ ਤੋਰਦਾ ਹੈ, ਜੋ ਉਸ ਨੂੰ ਸ਼ੁਭ ਕੰਮਾਂ ਵਿੱਚ ਵਾਹਿਗੁਰੂ ਦੀ ਰਹਿਨੁਮਾਈ ਤੇ ਕਿਰਪਾ ਮਿਲਦੀ ਰਹੇ। ਉਸਦੀ ਨੇਕੀ ਸਿਰਫ ਮੰਗਤਾ ਨਾ ਬਣਾਵੇ, ਨਾ ਦਲਿਦਰੀ ਤੇ ਪਾਪ ਵੱਲ ਰੁਚੀ ਕਰਾਵੇ, ਨਾ ਸਿਰਫ ਖੁਸ਼ਾਮਦੀਆਂ ਦੀ ਭੀੜ ਆਪਣੇ ਆਲੇ ਦੁਆਲੇ ਇਕੱਠੀ ਕਰ ਲਵੇ, ਨਾ ਆਪਣੇ ਵਿੱਚ ਹੰਕਾਰ ਜਾਂ ਲੋਕਾਂ ਤੋਂ ਨਫ਼ਰਤ ਪੈਦਾ ਕਰੇ। ਹੁਣ ਜਦੋਂ ਇਸ ਗੱਲ ਨੂੰ ਉਲਟਾਓਗੇ ਨਾ ਤਾਂ ਵੇਖੋਗੇ ਕਿ ਮੈਂ ਕਹਿ ਰਿਹਾ ਸਾਂ ਕਿ ਜੀਵਨ ਮੁਕਤ ਲੋਕਾਂ ਨੂੰ ਉਪਕਾਰ ਕਰਨਾ ਚਾਹੀਦਾ। ਉਹ ਜਗਤ ਤੋਂ ਅਲੱਗ ਹੋ ਕੇ ਬੈਠ ਰਹਿਣ, ਇਹ ਗੱਲ ਗੁਰੂ ਘਰ ਵਿੱਚ ਪ੍ਰਵਾਨ ਨਹੀਂ। ਇੱਥੇ ਕੀ ਸਾਧੂ ਕੀ ਗ੍ਰਸਥੀ, ਜੋ ਜੋ ਗੁਰੂ ਦੇ ਗਿਆਨ ਨਾਲ ਪ੍ਰਵਾਨ ਹੋ ਜਾਏ ਉਸਦਾ ਫਰਜ਼ ਹੈ ਕਿ ਉਹ ਦਾਤਾ ਹੋ ਕੇ ਵਰਤੇ, ਉਹ ਵੰਡੇ ਦੇਵੇ, ਕਿਉਂਕਿ ਉਹਾ ਹੀ ਦੇਣ ਦੇ ਸਮਰੱਥ ਹੈ ਤੇ ਉਸੇ ਦੇ ਕੋਲ ਹੀ ਠੀਕ ਤਰ੍ਹਾਂ ਨਾਲ ਦੇਣ ਦਾ ਚਾਨਣ ਵੀ ਹੈ। ਕਈ ਆਖਦੇ ਨੇ ਜਿਨ੍ਹਾਂ ਨੇ ਭਗਵੰਤ ਨੂੰ ਪਿਆਰ ਕੀਤਾ ਉਹਨਾਂ ਨੇ ਜਗਤ ਨੂੰ ਪਿਆਰ ਕਰ ਲਿਆ, ਤੇ ਕਈ ਕਹਿੰਦੇ ਨੇ ਜਿਨ੍ਹਾਂ ਨੇ ਜਗਤ ਨੂੰ ਪਿਆਰ ਕੀਤਾ ਉਹਨਾਂ ਨੇ ਭਗਵੰਤ ਨੂੰ ਪਿਆਰ ਕੀਤਾ। ਪਰ ਮੈਨੂੰ ਗੁਰਮਤਿ ਤੋਂ ਸੋਝੀ ਮਿਲੀ ਹੈ ਕਿ ਜਿਨ੍ਹਾਂ ਨੇ ਵਾਹਿਗੁਰੂ ਨੂੰ ਪਿਆਰ ਕੀਤਾ ਉਹਨਾਂ ਨੂੰ ਦੁਨੀਆਂ ਦੇ ਪਿਆਰ ਦੀ ਠੀਕ ਸਮਝ ਆਈ ਹੈ। ਇਸ ਸੋਝੀ ਵਿੱਚ ਜਿਨ੍ਹਾਂ ਨੇ ਜਗਤ ਨੂੰ ਪਿਆਰ ਕੀਤਾ ਉਹਨਾਂ ਨੇ ਵਾਹਿਗੁਰੂ ਨੂੰ ਵਿਆਪਕ ਜਾਣਿਆ। ਬੰਗਾਲੀ ਸੰਤ ਆਖਣ ਲੱਗੇ ਬਹੁਤ ਅੱਛਾ, ਪਰ ਇਹ ਸੱਚ ਹੈ ਕਿ ਅੰਦਰੋਂ ਹਉਮੈ ਨੂੰ ਸਮਝ ਕੇ ਰੱਬ ਨੂੰ ਅਨੁਭਵ ਕਰਕੇ ਹੀ ਆਪਣੇ ਅਸਲ ਆਪੇ ਦੀ ਤੇ ਜਗਤ ਨਾਲ ਸਾਡਾ ਕੀ ਸੰਬੰਧ ਹੈ ਇਸ ਗੱਲ ਦੀ ਸੋਝੀ ਆਉਂਦੀ ਹੈ। ਇਹ ਸੋਝੀ ਜੇ ਉਪਕਾਰ ਕਰਾਵੇ ਕੋਈ ਠੀਕ ਉਪਕਾਰ ਹੋ ਸਕਦਾ, ਤੇ ਇਹਾ ਸੋਝੀ ਉਪਕਾਰ ਕਰਨ ਲਈ ਤੰਦਰੁਸਤ ਤੇ ਅਰੋਗ ਇੱਛਾ ਉਤਪੰਨ ਕਰਦੀ ਹੈ। ਸੋ ਆਪ ਨੇ ਜੋ ਪੰਗਤੀ ਪੜ੍ਹੀ ਸੀ ਨਾ ਉਹ ਬਿਲਕੁਲ ਦਰੁਸਤ ਹੈ। ਪ੍ਰਥਮੈ ਮਨ ਪ੍ਰਬੋਧ ਹੈ ਆਪਣਾ, ਪਾਛੈ ਅਵਰ ਰੀਝਾਵੈ। ਪਰ ਮੇਰੀ ਇੱਕ ਸ਼ੰਕਾ ਹੈ ਕਿ ਕੀ ਜੀਵਨ ਮੁਕਤੀ ਦਾ ਆਨੰਦ ਪਰ ਉਪਕਾਰ ਦੀਆਂ ਮੁਸ਼ਕਲਾਂ ਵਿੱਚ ਸੰਭਵ ਹੈ? ਸੰਤ ਜੀ ਜਵਾਬ ਦੇਣ ਲੱਗੇ ਜੀ, ਗੁਰਮਤਿ ਵਿੱਚ ਇਸ ਦਾ ਦਾਰੂ ਇਹ ਲਿਖਿਆ ਹੈ, ਉਹ ਹੈ ਹਉਮੈ ਦੀ ਪਛਾਣ। ਜੇ ਤਾਂ ਇਹ ਜੀਵਨ ਮੁਕਤੀ ਦੇ ਰਸ ਨੂੰ ਆਪਣਾ ਜਾਣ ਕੇ ਲੱਗ ਰਿਹਾ ਤਾਂ ਅਜੇ ਵੀ ਕਿਸੇ ਲੇਸ਼ ਮਾਤਰ ਹਉਮੈ ਵਿੱਚ ਹੈ। ਜੇ ਹੁਕਮ ਪਛਾਣੇ ਤਾਂ ਹਮੇਂ ਦਾ ਪ੍ਰਭਾਵ ਸਾਰਾ ਖਤਮ ਹੋ ਜਾਂਦਾ। ਜਿਵੇਂ ਗੁਰੂ ਜੀ ਨੇ ਕਿਹਾ ਨਾ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ। ਜੇ ਸਾਧਕ ਨੂੰ ਸਮਾਂ ਜੀਵਨ ਮੁਕਤੀ ਦੇ ਰਸ ਲੈਣ ਦਾ ਮਿਲ ਗਿਆ ਤਾਂ ਹੁਕਮ ਪਛਾਣੇ। ਜੈਸਾ ਕਿ ਆਪ 2 ਸਾਲ ਇਕਾਂਤ ਵਿਚ ਰਹਿ ਕੇ ਰਸ ਲੈ ਆਏ ਹੋ, ਅੱਜ ਅਚਾਨਕ ਤੁਸੀਂ ਇਸ ਥਾਂ ਤੇ ਟਿਕਰਾਏ ਸੋ। ਸਾਡਾ ਕੋਈ ਕੰਮ ਨਹੀਂ ਸੀ ਇੱਥੇ, ਬਸ ਵਾਹਿਗੁਰੂ ਦੇ ਭਾਣੇ ਵਿੱਚ ਸਾਡੇ ਗਲ ਆਪ ਹੀ ਮਾਇਆ ਨੂੰ ਸਫਲ ਕਰਨ ਲਈ ਇੱਥੇ ਆ ਗਏ। ਇੱਥੇ ਇਹ ਸਿੰਘ ਜੀ ਬਿਨਾਂ ਇਹ ਜਾਣਨ ਤੇ ਕਿ ਅਸੀਂ ਕਿੱਥੇ ਹਾਂ, ਵਾਹਿਗੁਰੂ ਦੇ ਹੁਕਮ ਵਿੱਚ ਇਹ ਵੀ ਇੱਥੇ ਆ ਗਏ, ਫਿਰ ਸਾਡੇ ਨਾਲ ਇਹ ਵਾਰਤਾਲਾਪ ਕਰਨ ਲੱਗ ਪਏ। ਤੁਸੀਂ ਸੁਣ ਕੇ ਖੁਸ਼ ਹੋਏ, ਹੁਣ ਸ਼ਾਇਦ ਤੁਹਾਡੇ ਲਈ ਹੁਕਮ ਇਹ ਆ ਵੀ ਤੁਸੀਂ ਜਗਤ ਦਾ ਪਾਰਉਪਕਾਰ ਕਰੋ। ਸੋ ਜੇ ਤੁਹਾਨੂੰ ਇਹ ਚਾਹ ਆ ਜਾਏ ਤਾਂ ਹੁਕਮ ਸਮਝ ਕੇ ਕਰੋ। ਸਾਧੂ ਨੂੰ ਚਾਹੀਦਾ ਇਹ ਸਮਝ ਕਿ ਦੁੱਖ ਆਵੇ ਤਾਂ ਵੀ ਹੁਕਮ ਹੈ, ਸੁੱਖ ਆਵੇ ਤਾਂ ਵੀ ਹੁਕਮ ਹੈ। ਜਦੋਂ ਫਿਰ ਇਕਾਂਤ ਦੀ ਆਗਿਆ ਆਵੇ, ਇਕਾਂਤ ਵਾਸੀ ਹੋ ਕੇ ਆਪਣੇ ਅੰਦਰ ਨੂੰ ਸੁਖੀ ਬਣਾ ਲਵੇ, ਸੁਰਜੀਤ ਕਰ ਲਵੇ। ਸੋ ਤੁਸੀਂ ਜੇ ਚਾਹੋ ਤਾਂ ਜਗਤ ਵਿੱਚ ਸੇਵਾ ਕਰਦਿਆਂ ਵਾਹਿਗੁਰੂ ਦੀ ਯਾਦ ਵਿੱਚ ਵਸੋ। ਵਿੱਚ ਵਿੱਚ ਜੋ ਵਧੇਰੇ ਸਮਾਂ ਮਿਲਦਾ ਉਹ ਸਾਈਂ ਦੀ ਯਾਦ ਵਿੱਚ ਲਾਓ। ਜਦੋਂ ਕੋਈ ਕੰਮ ਮੁੱਕ ਗਿਆ, ਜਾਣਿਆ ਵਾਹਿਗੁਰੂ ਦਾ ਹੁਕਮ ਵੀ ਪੂਰਾ ਹੋ ਗਿਆ, ਹੁਣ ਆਪਣੇ ਆਪ ਵਿੱਚ ਟਿਕਣ ਦਾ ਰਸ ਲੈ ਲਵੋ। ਤੇ ਜਦੋਂ ਰਸ ਵਿੱਚ ਰੰਗਿਆ ਹੋਇਆ ਦੁਨੀਆਂ ਦੀ ਪੀੜਾ ਦੂਰ ਕਰਨ ਦੀ ਆਵਾਜ਼ ਆਵੇ, ਇਹ ਨਾ ਸਮਝੋ ਹਾਏ ਦੁੱਖ ਆ ਗਿਆ ਤੇ ਮੇਰਾ ਸੁੱਖ ਚਲਾ ਜਾਏਗਾ। ਉਸ ਵੇਲੇ ਇਹ ਸਮਝੋ ਕਿ ਵਾਹਿਗੁਰੂ ਦਾ ਹੁਕਮ ਆਇਆ। ਉਹ ਕੰਮ ਦੁੱਖ ਦੂਰ ਕਰਨ ਦਾ ਵੀ ਹੁਕਮ ਵਿੱਚ ਕਰੋ ਤੇ ਫਿਰ ਕਰਕੇ ਅਰਪਣ ਕਰ ਦਿਓ ਆਪਣੇ ਪਿਆਰੇ ਵਾਹਿਗੁਰੂ ਨੂੰ। ਆਪਣੇ ਅੰਦਰ ਇਸ ਗੱਲ ਦਾ ਸੰਸਕਾਰ ਮਾਤਰ ਵੀ ਨਾ ਰੱਖੋ। ਉਪਕਾਰ ਵਿੱਚ ਸਭ ਜਾਰੀ ਹੋ ਗਏ, ਸੰਕਲਪ ਧੋ ਕੇ ਨਿਜ ਆਨੰਦ ਵਿੱਚ ਸਾਈਂ ਦੇ ਪਿਆਰ ਵਿੱਚ ਜੁੜ ਜਾਓ। ਗਿਆਨਵਾਨ ਲਈ ਸਿਮਰਨ ਦਾ ਇਹ ਫਲ ਹੈ ਕਿ ਸਿਮਰਨ ਉਸਦੇ ਆਨੰਦ ਵਿੱਚ ਵਿਘਨ ਨਹੀਂ ਪੈਣ ਦਿੰਦਾ ਤੇ ਹੁਕਮ ਵਿੱਚ ਸੋਝੀ ਦੇਈ ਰੱਖਦਾ ਹੈ। ਬੰਗਾਲੀ ਸੰਤ ਠੰਡਾ ਸਾਹ ਲੈ ਕੇ ਆਖਣ ਲੱਗੇ, ਵਾਹ ਵਾਹ ਬਹੁਤ ਖੂਬ। ਆ ਜਿਹੜੀ ਹੁਕਮ ਵਾਲੀ ਗੱਲ ਹੈ ਨਾ, ਗੁਰੂ ਨਾਨਕ ਦੇ ਸਾਧੂ ਲਈ ਬਹੁਤ ਚੰਗੀ ਹੈ। ਮੈਂ ਗੁਰੂ ਨਾਨਕ ਦਾ ਬਹੁਤ ਜਸ ਸੁਣਿਆ। ਕਦੇ ਕਦੇ ਕੋਈ ਉਹਨਾਂ ਦੇ ਸੰਗੀਤ ਵੀ ਸੁਣਿਆ ਨਾ, ਪਰ ਮੈਂ ਉਹਨਾਂ ਦੇ ਮਾਰਗ ਦਾ ਵਾਕਫ ਨਹੀਂ ਸਾਂ, ਨਾ ਉਹਨਾਂ ਦੇ ਜੀਵਨ ਤੋਂ ਜਾਣੂ ਆ ਕਿ ਅਮਲੀ ਤੌਰ ਤੇ ਵੇਖ ਸਕਣ ਲਈ ਮੈਨੂੰ ਕੋਈ ਵਾਕਿਆ ਦੱਸ ਸਕਦੇ ਹੋ ਕਿ ਜੀਵਨ ਮੁਕਤੀ ਦੇ ਰਸ ਵਿੱਚ ਹੁੰਦਿਆਂ ਜਗਤ ਦੇ ਉਪਕਾਰ ਵਿੱਚ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। ਤੇ ਐਸਾ ਵਿਅਕਤੀ ਉਹ ਵਾਹਿਗੁਰੂ ਦੀ ਪ੍ਰਬੁੱਧਤਾ ਦੀ ਰੋਸ਼ਨੀ ਵਿੱਚ ਵੀ ਤੁਰਦਾ ਰਹੇ। ਸੰਤ ਜੀ ਕਹਿਣ ਲੱਗੇ, ਵੈਸੇ ਤੇ ਕਈ ਨੇ ਪਰ ਤੁਹਾਨੂੰ ਇੱਕ ਗ੍ਰਿਸਥੀ ਨੌਜਵਾਨ ਸਿੱਖ ਦੀ ਮੈਂ ਜੀਵਨ ਕਹਾਣੀ ਦੱਸਦਾ। ਅੱਜ ਤੋਂ ਬਹੁਤ ਦੇਰ ਪਹਿਲਾਂ ਜਦੋਂ ਅੰਮ੍ਰਿਤਸਰ ਵਿੱਚ ਬਿਜਲੀ ਨਹੀਂ ਸੀ ਆਈ, ਨਾ ਪਾਣੀ ਦੇ ਨਲਕੇ ਸਨ, ਸ਼ਹਿਰ ਦੇ ਇੱਕ ਕਾਰਖਾਨੇ ਨੂੰ ਅੱਗ ਲੱਗ ਗਈ। ਰਾਤ ਦੇ 2 ਵਜੇ ਸਨ ਜਦੋਂ ਇੱਕ ਨੌਜਵਾਨ ਸਿੱਖ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਕੀਰਤਨ ਦਾ ਆਨੰਦ ਲੈਣ ਆਉਂਦਾ ਹੁੰਦਾ ਸੀ। ਜਦੋਂ ਅੰਮ੍ਰਿਤ ਵੇਲੇ ਉਹ ਜਾਗਿਆ ਤਾਂ ਉਸਨੇ ਆਕਾਸ਼ ਵਿੱਚ ਬਹੁਤ ਤੇਜ਼ ਪ੍ਰਕਾਸ਼ ਵੇਖਿਆ ਤੇ ਅਨੁਮਾਨ ਲਾਇਆ ਬਈ ਕਿਤੇ ਅੱਗ ਲੱਗ ਗਈ ਹੈ। ਇਹ ਵੀ ਸਮਝਿਆ ਕਿ ਭਾਵੇਂ ਕੀਰਤਨ ਵਿੱਚ ਜਾਣ ਦਾ ਸਮਾਂ ਹੋ ਗਿਆ ਹੈ, ਪਰ ਅੱਜ ਗੁਰੂ ਨੇ ਮੈਨੂੰ ਆਹ ਵਿਖਾ ਦਿੱਤਾ ਹੈ, ਸੋ ਹੁਣ ਇੱਥੇ ਜਾਣ ਦੀ ਆਗਿਆ। ਝਟਪਟ ਉੱਥੇ ਪਹੁੰਚ ਗਿਆ। ਉਦੋਂ ਕਾਰਖਾਨੇ ਨੂੰ ਬਚਾਉਣ ਵਾਸਤੇ ਅੱਗ ਬੁਝਾਉਣ ਵਾਲੇ ਇੰਜਨ ਪਹੁੰਚੇ ਹੋਏ ਸਨ। ਪੂਰੀ ਵਾਹ ਲੱਗ ਰਹੀ ਸੀ ਪਰ ਅੱਗ ਨਾਲ ਪੇਸ਼ ਨਹੀਂ ਸੀ ਜਾ ਰਹੀ। ਬਾਜ਼ਾਰ ਬਿਲਕੁਲ ਨਾਲ ਹੋਣ ਕਰਕੇ ਅੱਗ ਦਾ ਸੇਕ ਇਧਰ ਵੱਲ ਜਾ ਰਿਹਾ ਸੀ ਤੇ ਡਰ ਸੀ ਕਿ ਬਾਜ਼ਾਰ ਦੀਆਂ ਦੁਕਾਨਾਂ ਵੀ ਸੇਕ ਨਾਲ ਸੜ ਜਾਣਗੀਆਂ। ਦੁਕਾਨਦਾਰ ਪਾਣੀ ਦੇ ਡੋਲ ਭਰ ਭਰ ਕੇ ਉਸ ਪਾਸੇ ਵੱਲ ਸੁੱਟ ਰਹੇ ਸਨ ਕਿ ਸੇਕ ਅਸਰ ਘੱਟ ਕਰੇ। ਇਹ ਨੌਜਵਾਨ ਵੀ ਇਸੇ ਪਾਸੇ ਲੱਗ ਪਿਆ ਕਿ ਗਰੀਬਾਂ ਦੀਆਂ ਦੁਕਾਨਾਂ ਬਚਾਉਣ ਵਿੱਚ ਮਦਦ ਕਰ ਸਕੇ। ਬਾਜ਼ਾਰ ਦੇ ਵਿੱਚੋਂ ਇੱਕ ਛੋਟੀ ਜਿਹੀ ਪਾਣੀ ਦੀ ਸਟ੍ਰੀਮ ਲੰਘਦੀ ਸੀ, ਇੱਕ ਸੂਆ ਜਿਹਾ। ਪਾਣੀ ਦੇ ਖੂਹ ਇੰਜਨਾਂ ਨੇ ਮੱਲੇ ਹੋਏ ਸਨ ਤੇ ਇਸ ਮੋਰੀ ਦਾ ਪਾਣੀ ਹੀ ਹੱਟੀਆਂ ਤੇ ਪੈ ਰਿਹਾ ਸੀ। ਅਚਾਨਕ ਨੌਜਵਾਨ ਨੂੰ ਸੋਝੀ ਫੁਰੀ ਕਿ ਕੋਈ ਵੱਡਾ ਉਪਰਾਲਾ ਪਾਣੀ ਦਾ ਹੋਵੇ ਜੋ ਸਾਰੇ ਪਾਣੀ ਪਾਉਣ ਵਾਲਿਆਂ ਦੀ ਮਿਹਨਤ ਸਫਲ ਹੋਵੇ, ਨਹੀਂ ਤਾਂ ਮੋਰੀ ਦਾ ਪਾਣੀ ਮੁੱਕ ਗਿਆ। ਇੱਕ ਖੂਹ ਨੇ ਇੰਜਨਾਂ ਦੀ ਖਿੱਚ ਨਾਲ ਜਵਾਬ ਦੇ ਦਿੱਤਾ ਤੇ ਬਾਕੀ ਵੀ ਸ਼ਾਇਦ ਜਲਦੀ ਖਤਮ ਹੋ ਜਾਣਗੇ। ਫਿਰ ਆ ਇੱਕ ਪਾਣੀ ਦਾ ਡੋਲ ਕੀ ਸਵਾਰੇਗਾ? ਕੋਈ ਸਾਈਂ ਤੋਂ ਚਾਨਣ ਮੰਗ ਤੇ ਕਿਸੇ ਤਰ੍ਹਾਂ ਪਾਣੀ ਦਾ ਪ੍ਰਬੰਧ ਕਰ। ਸਾਈਂ ਨੇ ਸੁਮਤ ਦਿੱਤੀ। ਇਸ ਨੌਜਵਾਨ ਨੇ ਦੌੜ ਕੇ ਕੌਲਸਰ ਦੇ ਕੋਲ ਪਹੁੰਚ ਕੇ ਜਿਸ ਦਾ ਜਲ ਸਾਫ ਕਰਨ ਦੀ ਲੋੜ ਪਵੇ ਤਾਂ ਇਹ ਹੰਸਲੀ ਪਾਣੀ ਖਿੱਚਿਆ ਕਰਦੀ ਸੀ, ਉਸਨੇ ਉੱਥੇ ਜਾ ਕੇ ਫੱਟੇ ਚੱਕ ਦਿੱਤੇ ਤੇ ਸਰੋਵਰ ਦਾ ਜਲ ਇਸ ਹੰਸਲੀ ਵਿੱਚ ਭਾਵ ਮੋਰੀ ਵਿੱਚ ਵਗ ਤੁਰਿਆ। ਥੋੜੇ ਚਿਰ ਵਿੱਚ ਹੀ ਉਹ ਜਲ ਅੱਗ ਵਾਲੀ ਥਾਂ ਤੇ ਆਣ ਪਹੁੰਚਿਆ। ਬਹੁਤ ਪਾਣੀ ਆ ਜਾਣ ਕਰਕੇ ਸਭ ਬਾਲਟੀਆਂ ਤੇ ਘੜੇ ਭਰ ਭਰ ਕੇ ਪਾਉਣ ਵਾਲਿਆਂ ਦੀ ਮਿਹਨਤ ਸਫਲ ਹੋ ਗਈ, ਸਗੋਂ ਇੰਜਨਾਂ ਵਾਲਿਆਂ ਨੇ ਵੀ ਆਪਣਾ ਹੌਜ਼ ਆਪਣੀ ਨਾਲੀ ਇਸ ਹੰਸਲੀ ਵਿੱਚ ਸੁੱਟੀ ਤੇ ਕੰਮ ਸਵਾਰ ਲਿਆ। ਥੋੜੀ ਦੇਰ ਬਾਅਦ ਅੱਗ ਬੁੱਝ ਗਈ। ਕਾਰਖਾਨੇ ਦਾ ਤੇ ਬਹੁਤ ਨੁਕਸਾਨ ਹੋਇਆ ਪਰ ਬਾਜ਼ਾਰ ਸਾਰਾ ਬਚ ਗਿਆ। ਅਸੀਂ ਵੀ ਉਦੋਂ ਉੱਥੇ ਸਾਂ ਤੇ ਇਸ ਨੌਜਵਾਨ ਦੇ ਜਾਣੂ ਸਾਂ। ਸਾਨੂੰ ਪਤਾ ਸੀ ਬਈ ਆਹ ਇਸ ਨਾਲ ਜਲ ਨੂੰ ਇਧਰ ਲੈ ਆਉਣ ਵਾਲੀ ਸੇਵਾ ਇਸਨੇ ਕੀਤੀ ਹੈ। ਅਸੀਂ ਉਸ ਨੂੰ ਪੁੱਛਿਆ, ਭਾਈ ਤੈਨੂੰ ਇਹ ਅਕਲ ਕਿੱਥੋਂ ਆਈ? ਆਖਣ ਲੱਗਾ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੱਜਣ ਠੱਗ ਵਾਲੀ ਸਾਖੀ ਤੋਂ। ਸਾਖੀ ਅਸੀਂ ਸਮਝ ਗਏ ਤੇ ਇਹ ਵੀ ਸਮਝ ਗਏ ਬਈ ਕੀ ਆਖ ਰਹੇ ਨੇ। ਅਸਾਂ ਮਨ ਨੂੰ ਆਖਿਆ, ਵੇਖ ਗੁਰੂ ਨਾਨਕ ਦੀ ਹਰ ਗੱਲ ਵਿੱਚ ਹਰ ਕਰਨੀ ਵਿੱਚ ਅਮਰ ਤੇ ਅਟਲ ਉਪਦੇਸ਼ ਹੈ। ਜਿਵੇਂ ਲੋਕ ਕਹਿੰਦੇ ਨੇ ਨਾ, ਜਿਉ ਮਹਿੰਦੀ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ, ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ। ਬੰਗਾਲੀ ਸੰਤ ਕਹਿਣ ਲੱਗੇ, ਮਹਾਰਾਜ ਜੀ ਤੁਹਾਡੇ ਬਚਨ ਬੜੇ ਮਨੋਹਰ ਨੇ, ਮਨ ਨੂੰ ਖਿੱਚ ਪਾਉਂਦੇ ਨੇ, ਪਰ ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਸੱਜਣ ਠੱਗ ਵਾਲੀ ਸਾਖੀ ਕੀ ਸੀ ਤੇ ਗੁਰੂ ਨਾਨਕ ਦੀ ਸਿੱਖਿਆ ਉਸ ਵਿੱਚ ਕੀ ਸੀ? ਸੰਤ ਜੀ ਕਹਿਣ ਲੱਗੇ, ਹਾਂ ਜੀ ਖੁਸ਼ੀ ਨਾਲ ਸੁਣੋ।